ਇਸੇ ਲਈ ਹਜ਼ੂਰ ਕਹਿੰਦੇ ਬਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਅਸਾਂ ਇਹ ਫਲ ਪ੍ਰਾਪਤ ਕੀਤਾ ਹੈ ਵੀ ਜਿਸ ਗੁਰੂ ਦੇ ਨਾਲ ਮਿਲਣ ਕਰਕੇ ਵਿੱਚੋਂ ਹੰਕਾਰ ਚੁਕਾ ਦਿੱਤਾ ਹੈ।
ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜਿਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁਰਮਤ ਕਾ ਦੁੱਖ ਕੱਟਿਆ, ਜਿਹੜਾ ਖੋਟੀ ਮਤ ਦਾ ਦੁੱਖ ਸੀ ਨਾ ਉਹ ਵੀ ਸਤਿਗੁਰੂ ਨੇ ਕੱਟ ਦਿੱਤਾ। ਭਾਗ ਬੈਠਾ ਮਸਤਕ ਆਏ ਜਿਉ, ਹੁਣ ਜਿਹੜਾ ਚੰਗਾ ਭਾਗ ਹੈ ਮਿਲਾਪੜਾ ਭਾਗ ਹੈ ਉਹ ਸਾਡੇ ਮੱਥੇ ਤੇ ਆ ਕੇ ਬੈਠ ਗਿਆ ਇਹ ਪਿਆਰੇ ਜੀਉ। ਭਾਵ ਸਤਿਗੁਰੂ ਨੂੰ ਮਿਲ ਕੇ ਸਭ ਤੋਂ ਪਹਿਲਾਂ ਹੰਕਾਰ ਨੂੰ ਅਸਾਂ ਨਿਵਿਰਤ ਕੀਤਾ ਅਤੇ ਫਿਰ ਖੋਟੀ ਮਤ ਨੂੰ ਦੂਰ ਕੀਤਾ। ਜਦੋਂ ਗੁਰੂ ਦੀ ਮਤ ਨੂੰ ਧਾਰਨ ਕਰ ਲਈਏ ਖੋਟੀ ਮਤ ਦਾ ਦੁੱਖ ਨਾਸ ਹੋ ਜਾਂਦਾ ਅਤੇ ਹੁਣ ਐਸੀ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ ਅਤੇ ਉਹ ਭਾਗ ਜਿਸ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਉ, ਹਾਂ ਕੋਲੀ ਜੀਉ ਕੋਲ ਘੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਉ। ਭਾਗ ਹੋਆ ਗੁਰਸੰਤ ਮਿਲਾਇਆ, ਉੱਥੇ ਸੰਤ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ ਕਿਉਂਕਿ ਗੁਰੂ ਵਿਚੋਲਾ ਹੈ। ਭਾਗ ਹੋਆ ਜਦੋਂ ਚੰਗਾ ਭਾਗ ਉਹਦੇ ਹੋਇਆ ਅਤੇ ਗੁਰੂ ਨੇ ਸੰਤ ਅਕਾਲ ਪੁਰਖ ਨੂੰ ਮਿਲਾ ਦਿੱਤਾ। ਉਹ ਸੰਤ ਕੌਣ ਸੀ? ਪ੍ਰਭ ਅਵਨਾਸੀ ਘਰ ਮੈਂ ਪਾਇਆ। ਅੱਗੇ ਸਪਸ਼ਟ ਕਰ ਦਿੱਤਾ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਅਵਨਾਸ਼ੀ ਨਾਸ ਤੋਂ ਰਹਿਤ ਸੀ ਉਹਨੂੰ ਅਸਾਂ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਇਉਂ ਉਹ ਭਾਗ ਜਿਸ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਉਹ ਮੱਥੇ ਤੇ ਆ ਕੇ ਬੈਠ ਗਿਆ ਹੈ।
ਅੰਮ੍ਰਿਤ ਤੇਰੀ ਬਾਣੀ ਆ ਤੇਰਿਆ ਭਗਤਾਰ ਦੇ ਸਮਾਣੀਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀਆਂ ਬਾਣੀਆਂ ਅੰਮ੍ਰਿਤ ਰੂਪ ਨੇ। ਭਾਵ ਇੱਕ ਤਾਂ ਸਮੁੱਚੀ ਬਾਣੀ ਹੈ ਨਾ ਅਤੇ ਦੂਸਰੀਆਂ ਬਾਣੀਆਂ ਇਹ ਬਹੁ ਵਚਨ ਹੈ ਵੀ ਜਿਵੇਂ ਅਲੱਗ ਅਲੱਗ ਬਾਣੀਆਂ ਦੇ ਸਰੂਪ ਨੇ। ਜਪਜੀ ਸਾਹਿਬ ਇੱਕ ਬਾਣੀ ਹੈ, ਇਸੇ ਤਰ੍ਹਾਂ ਆਨੰਦ ਸਾਹਿਬ ਵੱਖਰੀ ਬਾਣੀ ਹੈ, ਸੁਖਮਨੀ ਸਾਹਿਬ ਹੈ, ਆਸਾ ਜੀ ਦੀ ਵਾਰ ਹੈ, ਸਿੱਧ ਗੋਸ਼ਟ ਹੈ, ਦੱਖਣੀ ਓਅੰਕਾਰ ਹੈ, ਇਹ ਵੱਖੋ ਵੱਖਰੀਆਂ ਬਾਣੀਆਂ ਨੇ। ਹਜ਼ੂਰ ਕਹਿੰਦੇ ਅੰਮ੍ਰਿਤ ਤੇਰੀ ਬਾਣੀਆਂ, ਹੇ ਵਾਹਿਗੁਰੂ ਜੀ ਤੇਰੀਆਂ ਬਾਣੀਆਂ ਅੰਮ੍ਰਿਤ ਰੂਪ ਹਨ, ਤੇਰਿਆਂ ਭਗਤਾਂ ਹਿਰਦੇ ਸਮਾਣੀਆਂ, ਜਿਹੜੇ ਤੇਰੇ ਭਗਤ ਨੇ ਉਹਨਾਂ ਦੇ ਹਿਰਦੇ ਵਿੱਚ ਤੇਰੀਆਂ ਬਾਣੀਆਂ ਸਮਾ ਰਹੀਆਂ ਹਨ, ਵਸ ਰਹੀਆਂ ਹਨ।
ਸੁਖ ਸੇਵਾ ਅੰਦਰ ਰੱਖੇ ਹੈ ਆਪਣੀ ਨਦਰ ਕਰ ਹੈ ਨਿਸਤਾਰ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੁਸੀਂ ਸੁਖ ਸੇਵਾ ਦੇ ਅੰਦਰ ਟਿਕਾਇਆ ਹੋਇਆ ਹੈ। ਜੇ ਕਿਸੇ ਨੇ ਆਤਮਕ ਸੁਖ ਪ੍ਰਾਪਤ ਕਰਨਾ ਹੈ ਜਾਂ ਬ੍ਰਹਮਾਨੰਦ ਵੀ ਪ੍ਰਾਪਤ ਕਰਨਾ ਹੈ ਤੇ ਫਿਰ ਗੁਰੂ ਦੀ ਸੇਵਾ ਕਰੋ ਤੇ ਗੁਰੂ ਦੀ ਸੇਵਾ ਦੇ ਅੰਦਰ ਹੀ ਸੁਖ ਰੱਖਿਆ ਹੋਇਆ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਅਸਲੀ ਸੁਖ ਗੁਰੂ ਦੀ ਸੇਵਾ ਦੇ ਵਿੱਚ ਹੀ ਹੈ, ਸੁਖ ਸੇਵਾ ਅੰਦਰ ਰੱਖਿਆ। ਉਸ ਵਾਹਿਗੁਰੂ ਨੇ ਸੇਵਾ ਦੇ ਅੰਦਰ ਹੀ ਸੁਖ ਨੂੰ ਟਿਕਾਇਆ ਹੋਇਆ ਹੈ। ਆਪਣੀ ਨਜ਼ਰ ਕਰਹਿ ਨਿਸਤਾਰ ਜੀਓ, ਹੇ ਪਿਆਰੇ ਜੀਓ, ਜਿਸ ਉੱਤੇ ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਹੋ ਤੇ ਉਸਦਾ ਨਿਸਤਾਰਾ ਕਰ ਦਿੰਦੇ ਹੋ, ਉਸਦਾ ਪਾਰੋ ਤਾਰਾ ਕਰ ਦਿੰਦੇ ਹੋ।
ਸਤਿਗੁਰ ਮਿਲਿਆ ਜਾਣੀਐ ਜਿਤ ਮਿਲੈ ਨਾਮ ਵਖਾਣੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਖਾਲਸਾ ਜੀ ਸਤਿਗੁਰ ਮਿਲਿਆ ਜਾਣੀਐ, ਬਈ ਸਤਿਗੁਰੂ ਨੂੰ ਉਹ ਅਸਲੀ ਮਿਲਿਆ ਹੋਇਆ ਜਾਣੀਦਾ ਹੈ। ਜਿਤ ਮਿਲਿਆ ਨਾਮ ਵਖਾਣੀਐ, ਜਿਸ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਜਪਣ ਦਾ ਚਾਉ ਤੇ ਉਮਾ ਪੈਦਾ ਹੋਵੇ। ਅਸਲੀ ਸਤਿਗੁਰੂ ਨੂੰ ਮਿਲਿਆ ਹੋਇਆ ਉਹ ਗੁਰਸਿੱਖ ਜਾਣੀਦਾ ਹੈ ਜਿਸ ਮਹਾਂਪੁਰਖ ਦੇ ਨਾਲ ਮਿਲਣ ਕਰਕੇ ਤੇ ਨਾਮ ਜਪਣ ਵਾਸਤੇ ਮਨ ਉਤਸ਼ਾਹਿਤ ਹੋ ਜਾਵੇ।
ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਉਸ ਨਾਮ ਨੂੰ ਨਹੀਂ ਪ੍ਰਾਪਤ ਕੀਤਾ। ਸਭ ਥੱਕੀ ਕਰਮ ਕਮਾਏ ਜਿਉ, ਹੇ ਪਿਆਰੇ ਜਿਉ, ਜਿੰਨੀ ਵੀ ਸ੍ਰਿਸ਼ਟੀ ਹੈ ਉਹ ਅਨੇਕਾਂ ਤਰ੍ਹਾਂ ਦੇ ਕਰਮ ਤੀਰਥ ਵਰਤ ਦਾਨ ਆਦਿ ਕਰ ਕਰਕੇ ਥੱਕ ਗਈ ਹੈ, ਪਰ ਕਿਸੇ ਨੂੰ ਵੀ ਨਾਮ ਨਹੀਂ ਪ੍ਰਾਪਤ ਹੋ ਸਕਿਆ, ਕਿਉਂਕਿ ਨਾਮ ਤੇ ਗੁਰੂ ਦੀ ਕਿਰਪਾ ਨਾਲ ਮਿਲਣਾ। ਅਤੇ ਹੁਣ ਗੁਰੂ ਦੀ ਕੋਈ ਆ ਕੇ ਸੇਵਾ ਕਰੇਗਾ ਤੇ ਗੁਰੂ ਦੀ ਕਿਰਪਾ ਤਾਂ ਹੋਣੀ ਹੈ। ਹੁਣ ਜਿਹੜੇ ਸਤਿਗੁਰੂ ਦੇ ਕੋਲ ਤਾਂ ਆਉਂਦੇ ਨਹੀਂ ਤੇ ਹੋਰ ਧਰਮ ਕਰਮ ਕਰਮ ਕਾਂਡ ਕਰੀ ਜਾਂਦੇ ਨੇ, ਤੇ ਬਈ ਉਹਨਾਂ ਨੂੰ ਕਦੇ ਨਾਮ ਨਹੀਂ ਪ੍ਰਾਪਤ ਹੋ ਸਕਦਾ।
ਸਤਿਗੁਰ ਵਿਟਹੁ ਘੁਮਾਇਆ ਜਿਨ ਭ੍ਰਮ ਭੁਲਾ ਮਾਰਗ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਸਤਿਗੁਰੂ ਤੋਂ ਘੁਮਾਇਆ ਦਾ ਅਰਥ ਹੈ ਕੁਰਬਾਨ ਜਾਂਦੇ ਹਾਂ, ਜਿਸ ਨੇ ਭਰਮ ਭੁੱਲਾ ਭਰਮ ਦੇ ਵਿੱਚ ਭੁੱਲੇ ਹੋਏ ਜੀਵ ਨੂੰ ਸਹੀ ਰਸਤੇ ਤੇ ਪਾ ਦਿੱਤਾ ਹੈ। ਭੁੱਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਈ ਜਿਸ ਸਤਿਗੁਰੂ ਦੀ ਕਿਰਪਾ ਦੁਆਰਾ ਭੁੱਲਿਆਂ ਭਟਕਿਆਂ ਨੂੰ ਸਹੀ ਰਸਤਾ ਪ੍ਰਾਪਤ ਹੁੰਦਾ ਹੈ, ਅਸੀਂ ਐਸੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਨਦਰ ਕਰੇ ਜੇ ਆਪਣੀ ਆਪੇ ਲੈਰ ਲਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਨਦਰ ਕਰ ਦੇਵੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਆਪੇ ਲੈ ਰਲਾਏ ਜੀਓ। ਹੇ ਪਿਆਰੇ ਜੀਓ, ਉਸ ਰੂਹ ਨੂੰ, ਉਸ ਜਗਿਆਸੂ ਨੂੰ ਉਹ ਵਾਹਿਗੁਰੂ ਆਪਣੇ ਨਾਲ ਰਲਾ ਲੈਂਦਾ ਹੈ।
ਤੂੰ ਸਭ ਨਾ ਮਾਹੇ ਸਮਾਇਆ ਤਿਨ ਕਰਤੈ ਆਪ ਲੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਸਭ ਨਾ ਮਾਹੇ ਸਮਾਇਆ, ਤੂੰ ਤੇ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਤਿੰਨ ਕਰਤਾ ਆਪ ਲੁਕਾਇਆ। ਪਰ ਹਜ਼ੂਰ ਕਹਿੰਦੇ ਉਸ ਕਰਤਾ ਪੁਰਖ ਨੇ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੋਇਆ, ਵਾ ਸਾਰਿਆਂ ਦੇ ਵਿੱਚ ਰਿਹਾ ਹੈ ਪਰ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੀ ਬਚਨ ਹਨ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਤਿੰਨ ਕਰਤਾ ਆਪ ਲੁਕਾਇਆ। ਜਲ ਥਲ ਮਹੀਅਲ ਗੁਪਤੋ ਵਰਤ ਹੈ, ਗੁਰਸ਼ਬਦੀ ਦੇਖ ਨਿਹਾਰੀ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬੜੀ ਸੁੰਦਰ ਉਦਾਹਰਣ ਦੇ ਕੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਉਹ ਵਾਹਿਗੁਰੂ ਕਿਵੇਂ ਅਦ੍ਰਿਸ਼ਟ ਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਆਲੇਪਾ, ਤੋਹੀ ਸੰਗ ਸਮਾਈ, ਕਿਵੇਂ ਸਮਾਰਿਆ ਹੈ। ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜ ਹੋ ਪਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ, ਫੁੱਲ ਤੇ ਨਜ਼ਰ ਆਉਂਦਾ ਪਰ ਸੁਗੰਧੀ ਨਹੀਂ ਦਿਸਦੀ, ਤਿੰਨ ਕਰਤਾ ਆਪ ਲੁਕਾਇਆ। ਇਸ ਤਰ੍ਹਾਂ ਵਾਹਿਗੁਰੂ ਨੇ ਸਾਰੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੋਇਆ ਹੈ। ਜਿਵੇਂ ਸਤਿਗੁਰੂ ਨੇ ਹੋਰ ਵੀ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਨੇ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ ਪਰ ਗੁਪਤ ਹੈ, ਅਤੇ ਜਿੰਨੇ ਵੀ ਦੁੱਧ ਨੇ, ਚਾਹੇ ਮੱਝਾਂ ਦਾ ਦੁੱਧ ਹੈ ਅਤੇ ਚਾਹੇ ਗਾਵਾਂ ਦਾ ਦੁੱਧ ਹੈ, ਚਾਹੇ ਬੱਕਰੀਆਂ ਭੇਡਾਂ ਦਾ ਦੁੱਧ ਹੈ, ਉਹਦੇ ਵਿੱਚ ਵੀ ਘਿਓ ਦੀ ਅੰਸ਼ ਜ਼ਰੂਰ ਹੁੰਦੀ ਹੈ। ਭਾਵੇਂ ਪਹਿਲਾਂ ਨਜ਼ਰ ਨਹੀਂ ਆਉਂਦਾ ਪਰ ਜਦੋਂ ਉਸਨੂੰ ਆਪਾਂ ਰਿੜਕਦੇ ਹਾਂ ਜਾਂ ਕਿਸੇ ਹੋਰ ਢੰਗ ਦੇ ਨਾਲ ਕਰੀਮ ਕੱਢਦੇ ਹਾਂ ਅਤੇ ਫਿਰ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਹੈ ਅਤੇ ਸਾਰਿਆਂ ਵਿੱਚ ਵਸ ਰਿਹਾ, ਜਿਵੇਂ ਸਾਰੀ ਧਰਤੀ ਦੇ ਹੇਠਾਂ ਪਾਣੀ ਹੈ। ਇਸ ਸੱਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਪਰ ਜੇ ਹੁਣ ਕੋਈ ਆਦਮੀ ਖੁਸ਼ਕ ਧਰਤੀ 'ਤੇ ਖਲੋ ਕੇ ਇਹ ਕਹਿ ਦੇਵੇ ਵੀ ਇੱਥੇ ਤਾਂ ਪਾਣੀ ਹੈ ਨਹੀਂ, ਠੀਕ ਹੈ ਉੱਤੇ ਤਾਂ ਭਾਵੇਂ ਪਾਣੀ ਨਾ ਹੋਵੇ, ਪਰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਦੇ ਹੇਠਾਂ ਦੇ ਪਾਣੀ ਹੈ ਨਾ, ਔਰ ਇਹਦੇ ਬਾਰੇ ਤਾਂ ਮੰਨਣਾ ਪਵੇਗਾ ਹਰ ਕਿਸੇ ਨੂੰ। ਇਸੇ ਲਈ ਹਜ਼ੂਰ ਕਹਿੰਦੇ ਜਿਵੇਂ ਧਰਤੀ ਵਿੱਚ ਪਾਣੀ ਗੁਪਤ ਹੋ ਕੇ ਵਸ ਰਿਹਾ ਹੈ ਅਤੇ ਬਨਸਪਤੀ ਵਿੱਚ ਅੱਗ ਗੁਪਤ ਰੂਪ ਹੋ ਕੇ ਵਰਤ ਰਹੀ ਹੈ, ਅਤੇ ਇਸੇ ਤਰ੍ਹਾਂ ਫੁੱਲ ਦੇ ਵਿੱਚ ਸੁਗੰਧੀ ਗੁਪਤ ਰੂਪ ਹੋ ਕੇ ਵਰਤ ਰਹੀ ਹੈ। ਜਿੰਨੇ ਪਦਾਰਥ ਨੇ, ਜਿੰਨੇ ਮੇਵੇ ਹਨ, ਜਿੰਨੇ ਫਰੂਟ ਨੇ, ਜਿੰਨੇ ਫਲ ਨੇ, ਉਹਨਾਂ ਵਿੱਚ ਇੱਕ ਰਸ ਗੁਪਤ ਰੂਪ ਹੋ ਕੇ ਵਸ ਰਿਹਾ ਹੁੰਦਾ, ਤਿੰਨ ਕਰਤਾ ਆਪ ਲੁਕਾਇਆ। ਇਸੇ ਤਰ੍ਹਾਂ ਉਸ ਕਰਤਾ ਪੁਰਖ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ।
ਨਾਨਕ ਗੁਰਮੁਖ ਪ੍ਰਗਟ ਹੋਇਆ ਜਾਕੋ ਜੋਤ ਧਰੀ ਕਰ ਤਾਰ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਮੁਖ ਗੁਰੂ ਦੁਆਰਾ ਉਹ ਪ੍ਰਗਟ ਹੋਇਆ ਹੈ ਜਿਹੜਾ ਵਾਹਿਗੁਰੂ ਸਾਰਿਆਂ ਵਿੱਚ ਵਸ ਰਿਹਾ ਸੀ ਤੇ ਗੁਪਤ ਰੂਪ ਹੋ ਕੇ ਵਸ ਰਿਹਾ ਸੀ, ਉਹ ਗੁਰੂ ਦੁਆਰਾ ਪ੍ਰਗਟ ਹੋਇਆ। ਜਾਕੋ ਜੋ ਤਰੀ ਕਰਤਾਰ ਜਿਓ, ਜਿਸ ਗੁਰੂ ਦੇ ਅੰਦਰ ਉਸ ਕਰਤਾਰ ਕਰਤਾ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਨੂੰ ਰੱਖਿਆ ਹੋਇਆ ਹੈ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਉਸ ਵਾਹਿਗੁਰੂ ਦੀ ਜੋਤ ਗੁਰੂ ਦੇ ਵਿੱਚ ਵਸ ਰਹੀ ਹੈ। ਜਾਂ ਕੋ ਜੋ ਤਰੀ ਕਰਤਾਰ ਜਿਓ, ਜਿਸ ਗੁਰੂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਆਪਣੀ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ, ਆਪਣੀ ਆਤਮਕ ਜੋਤ ਨੂੰ ਵਿਦਮਾਨ ਕੀਤਾ ਹੋਇਆ ਹੈ ਤੇ ਬ੍ਰਹਮ ਗਿਆਨ ਦੀ ਜੋਤ ਜਿਸ ਦੇ ਅੰਦਰ ਜਗ ਰਹੀ ਹੈ, ਵੀ ਉਸ ਗੁਰੂ ਦੁਆਰਾ ਉਹ ਵਾਹਿਗੁਰੂ ਪ੍ਰਗਟ ਹੋਇਆ ਹੈ।
ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਖਸਮ ਨਿਵਾਜਿਆ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ, ਖਸਮ ਦਾ ਅਰਥ ਹੈ ਮਾਲਕ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਹਰ ਜੀਵ ਨੂੰ ਨਿਵਾਜਿਆ ਹੈ, ਮਾਣ ਸਤਿਕਾਰ ਦਿੱਤਾ ਹੈ, ਜੀਓ ਪਿੰਡ ਦੇ ਸਾਜਿਆ, ਜੀਓ ਜਿੰਦ ਜਾਨ ਤੇ ਪਿੰਡ ਸਰੀਰ ਦੇ ਕੇ ਪਹਿਲਾਂ ਸਾਡੇ ਸਰੀਰ ਨੂੰ ਸਾਜਣਾ ਕੀਤਾ ਹੈ ਤੇ ਫਿਰ ਅੱਗੇ ਨਾਲ ਨਵਾਜਿਆ ਵੀ ਹੈ, ਵਡਿਆਈ ਵੀ ਦਿੱਤੀ ਹੈ।
ਆਪਣੇ ਸੇਵਕ ਕੀ ਪੈਜ ਰੱਖੀ ਆ ਦੁਇ ਕਰ ਮਸਤਕ ਧਾਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸੇਵਕ ਦੀ ਪੈਜ ਦਾ ਅਰਥ ਹੈ ਇੱਜ਼ਤ ਅਥਵਾ ਵਡਿਆਈ ਤੇ ਪ੍ਰਤਿਗਿਆ। ਇਹ ਤਿੰਨੇ ਚੀਜ਼ਾਂ ਨੂੰ ਵਾਹਿਗੁਰੂ ਨੇ ਕਾਇਮ ਰੱਖਿਆ, ਆਪਣੇ ਸੇਵਕ ਦੀ ਵਡਿਆਈ ਨੂੰ, ਉਹਦੀ ਇੱਜ਼ਤ ਨੂੰ, ਉਹਦੀ ਪ੍ਰਤਿਗਿਆ ਨੂੰ ਕਾਇਮ ਰੱਖਿਆ। ਦੋਇ ਕਰ ਮਸਤਕ ਧਾਰ ਜੀਓ, ਹੈ ਪਿਆਰੇ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਦੋਵੇਂ ਹਾਥੀ ਉਹਨਾਂ ਦੇ ਮੱਥੇ ਤੇ ਰੱਖ ਦਿੱਤੇ ਨੇ। ਉਂਝ ਤਾਂ ਇੱਕ ਹਾਥੀ ਆਪਾਂ ਰੱਖਦੇ ਹਾਂ ਨਾ, ਕਈ ਕਹਿੰਦੇ ਸਾਡੇ ਸਿਰ ਤੇ ਹੱਥ ਰੱਖੋ, ਪਰ ਹਜ਼ੂਰ ਕਹਿੰਦੇ ਅਕਾਲ ਪੁਰਖ ਨੇ ਉਹਨਾਂ ਦੇ ਸਿਰ ਉੱਤੇ ਦੋਵੇਂ ਹੱਥ ਰੱਖ ਦਿੱਤੇ, ਆਪ ਪੂਰਨ ਕਿਰਪਾ ਕੀਤੀ ਹੈ, ਇਸੇ ਲਈ ਉਹਨਾਂ ਮਹਾਂਪੁਰਖਾਂ ਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਸਤਿਕਾਰ ਮਿਲਦਾ ਹੈ।
ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਤਾਂ ਸਾਰੇ ਜਿੰਨੇ ਸੰਜਮ ਸਾਧਨ ਸਨ, ਕੋਈ ਵਰਤ ਨੇਮ ਤੀਰਥ ਇਸ਼ਨਾਨ ਆਦਿਕ ਸਾਰੇ ਹੀ ਰਹਿ ਗਏ ਤੇ ਸਿਆਣਪਾਂ ਵੀ ਸਾਰੀਆਂ ਰਹਿ ਗਈਆਂ ਨੇ। ਕਿਉਂ? ਮੇਰਾ ਪ੍ਰਭ ਸਭ ਕੁਛ ਜਾਣਦਾ, ਉਹ ਮੇਰਾ ਵਾਹਿਗੁਰੂ ਅੰਤਰਜਾਮੀ ਹੈ, ਉਹ ਸਭ ਕੁਛ ਜਾਣਦਾ ਹੈ, ਜੋ ਵੀ ਕੁਝ ਅਸੀਂ ਕਰਦੇ ਹਾਂ ਨਾ, ਔਰ ਉਸ ਦੀ ਅੰਤਰ ਆਤਮਾ ਨੂੰ ਜਾਣਦਾ ਹੈ। ਇਸ ਲਈ ਇਹਨਾਂ ਧਰਮਾਂ ਕਰਮਾਂ ਦੁਆਰਾ, ਇਹਨਾਂ ਚੁਸਤੀਆਂ ਚਲਾਕੀਆਂ ਚਤਰਾਈਆਂ ਸਿਆਣਪਾਂ ਦੁਆਰਾ ਵਾਹਿਗੁਰੂ ਪਰਮੇਸ਼ਰ ਨਹੀਂ ਕਿਸੇ ਨੂੰ ਮਿਲ ਸਕਦਾ। ਇਸ ਲਈ ਜਿਹਦੇ ਅੰਦਰ ਨਾਂ ਵਸ ਜਾਵੇ, ਜਿਹਦੇ ਅੰਦਰ ਭਗਤੀ ਭਾਵ ਵਸ ਜਾਵੇ, ਉਹਨੂੰ ਰੱਬ ਮਿਲਦਾ। ਭੋਲੇ ਪਾਏ ਮਿਲੇ ਰਗ ਰਾਇਆ, ਚਤਰਾਈ ਨਾ ਚਤਰ ਭੁਜ ਪਾਈਐ, ਚਤਰਾਈ ਨਾਲ ਨਹੀਂ ਪਰਮੇਸ਼ਰ ਮਿਲਦਾ, ਤੇ ਜੇ ਪਰਮੇਸ਼ਰ ਮਿਲਦਾ ਹੈ, ਭੋਲੇ ਪਾਏ ਮਿਲੇ ਰਗ ਰਾਇਆ, ਅਥਵਾ ਗੋਬਿੰਦ ਪਾਓ ਭਗਤ ਦਾ ਭੁੱਖਾ, ਭਗਤੀ ਤੋਖ ਦੀਨ ਕਿਰਪਾਲਾ, ਗੁਣੇ ਨਾ ਕਿਥੇ ਹੀ ਹੈ ਭਿੱਗਾ, ਉਹ ਮੇਰਾ ਮਾਲਕ ਅੰਤਰਜਾਮੀ ਸਭ ਕੁਛ ਜਾਣਦਾ ਹੈ।
ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਗਟ ਪ੍ਰਤਾਪ ਵਰਤਾਇਓ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪ੍ਰਤਾਪ ਪ੍ਰਗਟ ਰੂਪ ਕਰਕੇ ਸੰਸਾਰ ਵਿੱਚ ਵਰਤਾ ਦਿੱਤਾ ਹੈ। ਸਭ ਲੋਕ ਕਰੈ ਜੈਕਾਰ ਜਿਓ, ਹੁਣ ਸਾਰੇ ਹੀ ਲੋਕ, ਇਹ ਸਾਰਾ ਸੰਸਾਰ ਹੀ ਭਾਈ ਜੈ ਜੈਕਾਰ ਕਰ ਰਿਹਾ ਹੈ ਪਿਆਰੇ ਜੀਓ। ਜਿਵੇਂ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ ਪ੍ਰਗਟ ਪ੍ਰਤਾਪ ਵਰਤਾਇਓ, ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾਹਿਬ ਮੇਟੇ, ਦਇਆਲ ਪੁਰਖ ਬਖਸੰਦ ਰਹਾਓ, ਜੋ ਮੰਗ ਹੈ ਠਾਕੁਰੇ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ, ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਇਹ ਵਾਹਿਗੁਰੂ ਦਾ ਪ੍ਰਗਟ ਪ੍ਰਤਾਪ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਚਾਇਆ। ਇਹ ਪ੍ਰਗਟ ਪ੍ਰਤਾਪ ਵਰਤਾਇਓ, ਆਪਣਾ ਪ੍ਰਤਾਪ ਪ੍ਰਗਟ ਰੂਪ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਵਰਤਾਇਆ ਹੈ। ਇਸੇ ਲਈ ਸਭ ਲੋਕ ਕਰੇ ਜੈਕਾਰ ਜੀਓ, ਸਾਰਾ ਹੀ ਲੋਕ ਸਾਰਾ ਸੰਸਾਰ ਹੀ ਫਿਰ ਉਸ ਵਾਹਿਗੁਰੂ ਦੀ ਜੈ ਜੈਕਾਰ ਕਰ ਰਿਹਾ ਹੈ।
ਮੇਰੇ ਗੁਣ ਅਵਗਨ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਉਸਨੇ ਮੇਰੇ ਗੁਣਾਂ ਤੇ ਔਗੁਣਾਂ ਨੂੰ ਬਿਲਕੁਲ ਨਹੀਂ ਵਿਚਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬਿਰਦ, ਜਿਹੜਾ ਉਸਦਾ ਧਾਰਮਿਕ ਨਿਯਮ ਸੀ, ਉਹਨੂੰ ਸੰਭਾਲਿਆ। ਉਸਦਾ ਧਾਰਮਿਕ ਨਿਯਮ ਕੀ ਹੈ? ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਦ। ਉਸ ਵਾਹਿਗੁਰੂ ਦਾ ਬਿਰਦ ਹੈ, ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁਪੰਥੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਉਸ ਵਾਹਿਗੁਰੂ ਨੇ ਸਾਡੇ ਗੁਣਾਂ ਔਗੁਣਾਂ ਦੀ ਕੋਈ ਵਿਚਾਰ ਨਹੀਂ ਕੀਤੀ, ਉਸਨੇ ਆਪਣਾ ਬਿਰਦ ਸੰਭਾਲਿਆ, ਭਾਵ ਸ਼ਰਨ ਆਇਆਂ ਦੀ ਲਾਜ ਰੱਖੀ ਹੈ।
ਕੰਠ ਲਾਇ ਕੈ ਰੱਖਿਓਨ ਲਗੈ ਨ ਤੱਤੀ ਵਾਉ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਕੰਠ ਦੇ ਨਾਲ ਲਾ ਕੇ, ਆਪਣੇ ਗਲ ਦੇ ਨਾਲ ਲਾ ਕੇ ਸਾਨੂੰ ਰੱਖਿਆ ਹੈ। ਲੱਗੈ ਨਾ ਤੱਤੀ ਵਾਉ ਜਿਓ, ਹੋਏ ਪਿਆਰੇ ਜੀ, ਹੁਣ ਸਾਨੂੰ ਤੱਤੀ ਵਾਹ ਦੁੱਖ ਦੀ ਨਹੀਂ ਲੱਗ ਸਕਦੀ। ਜਿਵੇਂ ਕੋਈ ਬੱਚਾ ਡਰਿਆ ਹੋਇਆ ਅਤੇ ਆਪਣੀ ਮਾਂ ਦੀ ਗੋਦ ਵਿੱਚ ਆ ਕੇ ਗਲ ਨੂੰ ਚਿੰਬੜ ਜਾਂਦਾ ਹੈ ਅਤੇ ਫਿਰ ਉਹਨੂੰ ਸਾਰਾ ਦੁੱਖ ਇੱਕ ਵਾਰੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਅਤੇ ਜਦੋਂ ਭੁੱਲੇ ਭਟਕੇ ਹੋਏ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਅਤੇ ਵਾਹਿਗੁਰੂ ਆਪਣੇ ਗਲ ਦੇ ਨਾਲ ਲਾ ਕੇ ਉਹਨਾਂ ਨੂੰ ਰੱਖਦਾ ਹੈ ਤੇ ਫਿਰ ਉਹਨਾਂ ਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੰਦਾ।
ਮੈਂ ਮਨ ਤਨ ਪ੍ਰਭੂ ਧਿਆਇਆ, ਜੀਏ ਇਛਿਆੜਾ ਫਲ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਮੈਂ ਆਪਣੇ ਮਨ ਤੇ ਤਨ ਦੇ ਅੰਦਰ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ, ਭਾਵ ਉਸ ਦਾ ਸਿਮਰਨ ਕੀਤਾ ਹੈ, ਜੀ ਇਛਿਆੜਾ ਫਲ ਪਾਇਆ। ਤੇ ਇਸ ਦਾ ਫਲ ਜੋ ਵੀ ਅਸੀਂ ਜੀਏ ਦਾ ਅਰਥ ਹੈ ਆਪਣੇ ਜੀ ਵਿੱਚ, ਆਪਣੇ ਦਿਲ ਵਿੱਚ ਚਾਹੁੰਦੇ ਸਾਂ ਅਤੇ ਉਹੀ ਅਸੀਂ ਫਲ ਪ੍ਰਾਪਤ ਕਰ ਲਿਆ। ਇੱਛੀਅੜਾ ਦਾ ਅਰਥ ਹੈ ਚਾਹੁੰਦੇ ਸਾਂ, ਜੋ ਵੀ ਅਸੀਂ ਜੀ ਦੇ ਵਿੱਚ ਚਾਹੁੰਦੇ ਸਾਂ ਉਹੀ ਫਲ ਅਸਾਂ ਪ੍ਰਾਪਤ ਕਰ ਲਿਆ ਹੈ।
ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਦੁਨੀਆਂ ਦੇ ਵਿੱਚ ਸ਼ਾਹ ਨੇ, ਬੜੇ ਬੜੇ ਅਮੀਰ ਧਨਾੜ ਬੰਦੇ ਨੇ ਅਤੇ ਪਾਤਸ਼ਾਹ ਲੋਕ ਨੇ, ਉਹਨਾਂ ਦੇ ਸਿਰ ਦਾ ਵੀ ਮਾਲਕ ਤੂੰ ਹੈ। ਜਪ ਨਾਨਕ ਜੀਵੈ ਨਾਉ ਜਿਓ, ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀਓ, ਇਹ ਮੈਂ ਨਾਨਕ, ਮੈਂ ਦਾਸ ਆਪ ਜੀ ਦਾ ਨਾਮ ਜਪ ਜਪ ਕੇ ਜੀ ਰਿਹਾ ਹੈ ਪਿਆਰੇ ਜੀਓ।
ਆਪੇ ਆਪ ਪਾਇਆ, ਦੂਜਾ ਖੇਲ ਕਰ ਦਿਖਲਾਇਆ।
ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਹਾਡੇ ਆਪੇ ਆਪ ਉਪਾਇਆ ਹੈ ਵਾਹਿਗੁਰੂ ਜੀ, ਤੁਸਾਂ ਇਹ ਸੰਸਾਰ ਆਪਣੇ ਆਪ ਤੋਂ ਹੀ ਉਪਾਇਆ ਪੈਦਾ ਕੀਤਾ ਹੈ, ਦੂਜਾ ਖੇਲ ਕਰ ਦਿਖਲਾਇਆ। ਪਰ ਤੁਸੀਂ ਜਿਹੜਾ ਸੰਸਾਰ ਹੈ ਨਾ, ਕੀਤਾ ਤੇ ਆਪਣੇ ਆਪ ਤੋਂ ਹੀ ਪੈਦਾ ਹੈ, ਤੇ ਪਰ ਇਹ ਇੱਕ ਵੱਖਰਾ ਦੂਜਾ ਖੇਲ ਪੈਦਾ ਕਰਕੇ ਸਾਰਿਆਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਤੁਸਾਂ ਠੀਕ ਹੈ, ਇਸ ਸੰਸਾਰ ਨੂੰ ਆਪਣੇ ਆਪ ਤੋਂ ਪੈਦਾ ਕੀਤਾ ਹੈ ਤੇ ਆਪਣੇ ਨਾਲੋਂ ਵੱਖਰਾ ਇਹ ਖੇਲ ਤਮਾਸ਼ਾ ਸੰਸਾਰ ਦਾ ਪ੍ਰਗਟ ਕਰਕੇ ਦਿਖਾਇਆ ਹੈ, ਪਰ ਫਿਰ ਵੀ ਸਭ ਸੱਚੋ ਸੱਚ ਵਰਤਦਾ। ਇਸ ਸੰਸਾਰ ਦੇ ਅੰਦਰ ਵੀ ਉਹ ਸੱਚ ਰੂਪ ਵਾਹਿਗੁਰੂ ਸੱਚ ਨਿਸ਼ਚੇ ਕਰਕੇ ਸਰਵ ਰੂਪ ਹੋ ਕੇ ਵਰਤ ਰਿਹਾ ਹੈ। ਜਿਸ ਪਾਵੈ ਤਿਸੈ ਬੁਝਾਏ ਜੀਓ, ਹੋਏ ਪਿਆਰੇ ਜੀਓ, ਜਿਸ ਨੂੰ ਪਾਉਂਦਾ ਹੈ ਉਸੇ ਨੂੰ ਇਹ ਰਾਜ ਵਾਹਿਗੁਰੂ ਪਰਮੇਸ਼ਰ ਸਮਝਾ ਦਿੰਦਾ ਹੈ। ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਭ ਸੱਚੋ ਸੱਚ ਵਰਤਦਾ। ਕਿ ਸਰਬੱਤਰ ਦੇਸਾ, ਕਿ ਸਰਬੱਤਰ ਪੇਸਾ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਪਰ ਹਜ਼ੂਰ ਕਹਿੰਦੇ ਇਹ ਜਿਹੜਾ ਰਹੱਸ ਹੈ, ਇਹ ਜਿਹੜਾ ਭੇਤ ਹੈ ਜਿਸ ਨੂੰ ਪਾਉਂਦਾ ਉਸੇ ਨੂੰ ਵਾਹਿਗੁਰੂ ਸਮਝਾਉਂਦਾ, ਹਰ ਕੋਈ ਨੀ ਇਸ ਗੱਲ ਨੂੰ ਜਾਣ ਸਕਦਾ।
ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਪ੍ਰਾਪਤ ਕੀਤਾ ਹੈ, ਤਿੱਥੇ ਮਾਇਆ ਮੋਹ ਚੁਕਾਇਆ। ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਆ ਜਾਂਦਾ ਹੈ ਉੱਥੇ ਫਿਰ ਮਾਇਆ ਦਾ ਮੋਹ ਚੁਕਾ ਦਿੰਦੇ, ਕਿਉਂਕਿ ਜਿੱਥੇ ਪਰਮੇਸ਼ਰ ਆ ਜਾਂਦਾ ਨਾ ਉੱਥੇ ਹੋਰ ਕੋਈ ਚੀਜ਼ ਰਹਿ ਹੀ ਨਹੀਂ ਸਕਦੀ। ਜਿਵੇਂ ਜਿੱਥੇ ਸੂਰਜ ਚੜ ਜਾਵੇ ਉੱਥੇ ਹਨੇਰਾ ਨਹੀਂ ਰਹਿ ਸਕਦਾ, ਇਉਂ ਜਦੋਂ ਗੁਰੂ ਦੀ ਕਿਰਪਾ ਦੁਆਰਾ ਅਸੀਂ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਸੱਚ ਨੂੰ ਪ੍ਰਾਪਤ ਕੀਤਾ, ਤੇ ਉੱਥੇ ਫਿਰ ਮਾਇਆ ਦਾ ਮੋਹ ਉਸਨੇ ਚੁਕਾ ਦਿੱਤਾ।
ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਆਪੇ ਲਏ ਸਮਾਏ ਜੀਓ, ਹੈ ਪਿਆਰੇ ਜੀਓ, ਵੀ ਗੁਰਮੁਖਾਂ ਨੂੰ ਆਪਣੇ ਨਾਲ ਉਸਨੇ ਅਭੇਦ ਕਰ ਲਿਆ ਹੈ।
ਪੀਨੇ ਗੋ ਆਲਿਆ ਆਪੇ ਗੋਏ ਉਠਾ ਲਿਆ।
ਗੋਪੀ ਨੇ ਗੋਆਲੀਆ, ਗੋਆਲੀਆ ਪਾਠ ਕਰਨੇ, ਗੋਪੀ ਨੇ ਗੋਆਲੀਆ ਤੁਹਾਡੇ ਆਪੇ ਗੋਏ ਉਠਾ ਲਿਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਗੋਪੀਆਂ ਦਾ ਰੂਪ ਧਾਰਨ ਕੀਤਾ ਸੀ ਤੇ ਆਪ ਹੀ ਨੈ ਜਿਹੜੀ ਜਮੁਨਾ ਨਦੀ ਸੀ ਉਹਦਾ ਰੂਪ ਧਾਰਨ ਕੀਤਾ, ਤੇ ਗੋਆਲੀਆ ਵੀ ਜਿਹੜਾ ਗਊਆਂ ਨੂੰ ਚਰਾਉਣ ਵਾਲਾ ਗਵਾਲਾ ਕ੍ਰਿਸ਼ਨ ਸੀ, ਕ੍ਰਿਸ਼ਨ ਦਾ ਰੂਪ ਵੀ ਤੁਸੀਂ ਆਪ ਹੀ ਧਾਰਨ ਕੀਤਾ ਸੀ। ਤੁਹਾਡੇ ਆਪੇ ਗੋਏ ਉਠਾ ਲਿਆ, ਤੇ ਤੁਸੀਂ ਆਪ ਹੀ ਗੋਏ ਦਾ ਅਰਥ ਹੈ ਗੋਵਰਧਨ ਪਰਬਤ ਨੂੰ ਆਪਣੀ ਚੀਚੀ ਉਂਗਲ ਤੇ ਚੁੱਕਿਆ ਸੀ। ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਰੂਪ ਨੇ, ਚਾਹੇ ਅਵਤਾਰਾਂ ਦੇ ਨੇ ਤੇ ਚਾਹੇ ਆਮ ਸਾਧਾਰਨ ਮਨੁੱਖਾਂ ਦੇ ਨੇ ਤੇ ਚਾਹੇ ਪਸ਼ੂ ਪੰਛੀ ਹੋਰ ਜੀਵਾਂ ਦੇ ਵੀ ਨੇ, ਇਹ ਸਾਰੇ ਵਾਹਿਗੁਰੂ ਨੇ ਆਪ ਹੀ ਧਾਰਨ ਕੀਤੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਇਹੋ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕੋਈ ਇਹ ਨਾ ਸਮਝ ਲਵੇ ਵੀ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕ੍ਰਿਸ਼ਨ ਨੂੰ ਪਰਮੇਸ਼ਰ ਦਾ ਅਵਤਾਰ ਦੱਸ ਰਹੇ ਨੇ, ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਉਹਦਾ ਰੂਪ ਹੈ, ਸਭ ਸੱਚੋ ਸੱਚ ਵਰਤਦਾ, ਉਸ ਲਿਹਾਜ਼ ਦੇ ਨਾਲੇ ਕਹਿ ਰਹੇ ਨੇ ਵੀ ਤੁਸੀਂ ਆਪ ਹੀ ਗੋਪੀਆਂ ਦਾ ਰੂਪ ਧਾਰਨ ਕੀਤਾ ਤੇ ਆਪ ਹੀ ਨੈ ਨਦੀ ਜਮੁਨਾ ਨਦੀ ਹੋ ਗਏ ਤੇ ਆਪ ਹੀ ਗਵਾਲੀਆ ਕ੍ਰਿਸ਼ਨ ਬਣ ਕੇ ਉੱਥੇ ਬੰਸਰੀ ਵਜਾਈ ਤੇ ਰਸਾਂ ਪਾਈਆਂ, ਤੁਧ ਆਪੇ ਗੋਏ ਉਠਾ ਲਿਆ, ਤੁਸਾਂ ਆਪ ਹੀ ਗੋਏ ਦਾ ਅਰਥ ਹੈ ਉਹਨੇ ਤਾਂ ਕੇਵਲ ਗੋਵਰਧਨ ਪਰਬਤ ਨੂੰ ਹੱਥ ਤੇ ਉਂਗਲ ਤੇ ਚੁੱਕਿਆ ਸੀ, ਪਰ ਤੁਸਾਂ ਗੋਏ ਦਾ ਅਰਥ ਹੈ ਸਾਰੀ ਪ੍ਰਿਥਵੀ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੀ ਉਂਗਲ ਤੇ ਉਠਾਇਆ ਹੋਇਆ ਹੈ।
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ।
ਹੇ ਵਾਹਿਗੁਰੂ ਜੀ, ਤੁਸਾਂ ਆਪਣੇ ਹੁਕਮ ਦੇ ਵਿੱਚ ਹੀ ਸਾਰੇ ਭਾਂਡਿਆਂ ਨੂੰ ਸਾਜਿਆ ਹੈ। ਭਾਂਡੇ ਤੋਂ ਮੁਰਾਦ ਹੈ ਸਰੀਰਾਂ ਦੀ, ਆ ਜਿੰਨੇ ਸਰੀਰ ਨੇ ਸਾਰੇ ਭਾਂਡੇ ਨੇ। ਸਤਿਗੁਰੂ ਮਹਾਰਾਜ ਦੇ ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਜਿਨ ਕੋ ਭਾਂਡਾ ਪਾਓ ਤਿੰਨਾ ਸਵਾਰ ਸੀ, ਸੁਖੀ ਕਰੈ ਪਸਾਓ ਦੁੱਖ ਵਿਸਾਰ ਸੀ, ਤੇ ਨਾਲ ਇਹ ਵੀ ਲਿਖਿਆ ਭਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਏ ਸੀ। ਇਹ ਹੁਕਮ ਦੇ ਵਿੱਚ ਹੀ ਭਾਂਡੇ ਸਰੀਰ ਰਚੇ ਹਨ, ਤੂੰ ਆਪੇ ਭੰਨ ਸਵਾਰ ਜੀਓ, ਹੈ ਵਾਹਿਗੁਰੂ ਜੀਓ, ਤੂੰ ਆਪ ਹੀ ਇਹਨਾਂ ਭਾਂਡਿਆਂ ਨੂੰ ਭੰਨ ਕੇ ਤੇ ਫਿਰ ਇਹਨਾਂ ਨੂੰ ਸਵਾਰ ਜੀਓ ਫਿਰ ਬਣਾ ਦਿੰਦਾ। ਆ ਜਿੰਨੇ ਵੀ ਸਰੀਰ ਨੇ ਜਾਂ ਭੱਜੇ ਤਾਂ ਠੀਕਰ ਹੋਵੇ, ਜਦੋਂ ਇੱਕ ਵਾਰੀ ਟੁੱਟ ਜਾਂਦੇ ਨੇ ਤੇ ਫਿਰ ਠੀਕਰ ਬਣ ਜਾਂਦਾ, ਤੇ ਵਾਹਿਗੁਰੂ ਇੰਨਾ ਸਮਰੱਥ ਹੈ ਆਪੇ ਭੰਨ ਸਵਾਰ ਜੀਓ, ਤੇ ਫਿਰ ਉਹਨਾਂ ਭਾਂਡਿਆਂ ਨੂੰ ਭੰਨ ਕੇ ਤੇ ਫਿਰ ਉਹਨਾਂ ਨੂੰ ਬਣਾ ਦਿੰਦਾ। ਇੱਕ ਪਾਸੇ ਸਰੀਰ ਨਾਸ ਹੁੰਦੇ ਨੇ ਤੇ ਦੂਸਰੇ ਪਾਸੇ ਨਵੇਂ ਸਰੀਰ ਪੈਦਾ ਹੋ ਜਾਂਦੇ ਹਨ।
ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਪਾਉ ਚੁਕਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ ਹੈ ਤੇ ਦੂਜਾ ਪਾਉ ਚੁਕਾਇਆ, ਉਹਨਾਂ ਨੇ ਜਿਹੜਾ ਦੂਜਾ ਪਾਉ ਸੀ ਦ੍ਵੈਤ ਭਾਵ ਸੀ, ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜਾ ਪ੍ਰੇਮ ਸੀ ਉਹਨੂੰ ਆਪਣੇ ਅੰਦਰੋਂ ਨਾਸ ਕਰ ਦਿੱਤਾ।
ਨਿਰਮਲ ਜੋਤ ਤਿੰਨ ਪ੍ਰਾਣੀਆ ਓਏ ਚੱਲੇ ਜਨਮ ਸਵਾਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹਨਾਂ ਪ੍ਰਾਣੀਆਂ ਦੀ, ਉਹਨਾਂ ਰੂਹਾਂ ਦੀ, ਉਹਨਾਂ ਮਹਾਂਪੁਰਖਾਂ ਦੀ ਜੋਤ ਬਹੁਤ ਨਿਰਮਲ ਹੁੰਦੀ ਹੈ। ਜੋ ਤੋਂ ਮੁਰਾਦ ਹੈ ਆਤਮਾ, ਜੋ ਤੋਂ ਮੁਰਾਦ ਹੈ ਬੁੱਧੀ, ਉਹਨਾਂ ਦੀ ਰੂਹ ਬਹੁਤ ਪਵਿੱਤਰ ਹੋ ਜਾਂਦੀ ਹੈ। ਉਹ ਚੱਲੇ ਜਨਮ ਸਵਾਰ ਜੀ, ਉਹ ਆਪਣੇ ਇਸ ਜਨਮ ਨੂੰ ਸਵਾਰ ਕੇ ਪਰਲੋਕ ਨੂੰ ਜਾਂਦੇ ਹਨ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮਲਿਆ। ਇਹ ਗੁਰਮੁਖਾਂ ਦੀ ਗੱਲ ਹੈ ਵੀ ਉਹਨਾਂ ਦੀ ਜਿਹੜੀ ਜੋਤ ਆਤਮਾ ਹੈ, ਰੂਹ ਹੈ, ਬੁੱਧੀ ਹੈ, ਬਹੁਤ ਨਿਰਮਲ ਹੋ ਜਾਂਦੀ ਹੈ। ਉਹ ਆਪਣੇ ਮਨੁੱਖਾ ਜਨਮ ਨੂੰ ਸਵਾਰ ਕੇ ਇਸ ਨੂੰ ਸਫਲਾ ਕਰਕੇ ਜਾਂਦੇ ਹਨ।
ਤੇਰੀਆਂ ਸਦਾ ਸਦਾ ਚੰਗੀਆਂ ਆਈਆਂ, ਮੈਂ ਰਾਤ ਦਿਹੈ ਵਡਿਆਈਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੇਰੀਆਂ ਸਦਾ ਸਦਾ ਚੰਗੀਆਂ ਆਈਆਂ। ਹੇ ਵਾਹਿਗੁਰੂ ਜੀ, ਤੇਰੀਆਂ ਸਦਾ ਸਦਾ ਚੰਗੀਆਈਆਂ ਹੋ ਰਹੀਆਂ ਨੇ, ਭਾਵ ਜੋ ਵੀ ਤੂੰ ਕਰਦਾ ਉਹ ਭਲਾ ਹੀ ਕਰਦਾ। ਕੋਈ ਵੀ ਐਸਾ ਕੰਮ ਤੂੰ ਨਹੀਂ ਕਰਦਾ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਤੇਰੀਆਂ ਤੇ ਸਦਾ ਸਦਾ ਹੀ ਚੰਗਿਆਈਆਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ। ਮੈਂ ਰਾਤ ਦੇਹੈ ਵਡਿਆਈਆਂ, ਇਸੇ ਲਈ ਮੈਂ ਰਾਤ ਵੀ ਤੇ ਦਿਨ ਵੀ ਹਮੇਸ਼ਾ ਤੁਹਾਡੀਆਂ ਵਡਿਆਈਆਂ ਹੀ ਕਰਦਾ ਰਹਿੰਦਾ ਹਾਂ, ਕਿਉਂਕਿ ਤੇਰੇ ਵੱਲੋਂ ਸਾਨੂੰ ਹਮੇਸ਼ਾ ਹਮੇਸ਼ਾ ਚੰਗਿਆਈਆਂ ਪ੍ਰਾਪਤ ਹੋ ਰਹੀਆਂ ਨੇ। ਇਸੇ ਲਈ ਮੈਂ ਰਾਤ ਦਿਨ ਤੁਹਾਡੀਆਂ ਵਡਿਆਈਆਂ ਕਰ ਰਿਹਾ ਹਾਂ।
ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡਾ ਇੱਕ ਬਹੁਤ ਵੱਡਾ ਗੁਣ ਹੈ। ਕਿਹੜਾ? ਅਣਮੰਗਿਆ ਦਾਨ ਦੇਵਣਾ। ਤੁਸੀਂ ਮੂੰਹੋਂ ਕੋਈ ਬੋਲ ਕੇ ਮੰਗੇ ਚਾਹੇ ਨਾ ਮੰਗੇ, ਜੋ ਵੀ ਮਨ ਵਿੱਚ ਆਦਮੀ ਕੋਈ ਇੱਛਾ ਕਰੇ, ਮਨ ਦੇ ਵਿੱਚ ਫੁਰਨਾ ਕਰੇ, ਉਹਨੂੰ ਕਹਿੰਦੇ ਅਣਮੰਗਿਆ ਦਾਨ। ਤੂੰ ਅਣਮੰਗਿਆ ਦਾਨ ਵੀ ਦੇਣ ਵਾਲਾ ਹੈ। ਕਹੋ ਨਾਨਕ ਸੱਚ ਸੰਭਾਲ ਜੀਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਸਤਿਸ੍ਰੂ ਵਾਹਿਗੁਰੂ ਨੂੰ ਹਮੇਸ਼ਾ ਲਈ ਪਾਈ ਯਾਦ ਕਰਨਾ ਚਾਹੀਦਾ ਹੈ, ਜਿਹੜਾ ਅਣਮੰਗਿਆ ਦਾਨ ਸਾਨੂੰ ਦੇਣ ਵਾਲਾ ਹੈ। ਦੂਸਰਾ ਅਣਮੰਗਿਆ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਿਹੜਾ ਬਿਨਾਂ ਮੰਗਿਆ, ਬਿਨਾਂ ਮੰਗਿਆ ਵਾਹਿਗੁਰੂ ਪਰਮੇਸ਼ਰ ਦਾਨ ਦੇਣ ਵਾਲਾ ਹੈ। ਬਿਨਾਂ ਮੰਗਿਆ ਦਾਨ ਕਿਹੜਾ ਵਾਹਿਗੁਰੂ ਨੇ ਦਿੱਤਾ ਹੈ? ਆਹ ਦੇਖ ਲਓ, ਸਾਨੂੰ ਸਰੀਰ ਹੈ, ਸਵਾਸ ਨੇ, ਇੰਦਰੀਏ ਹਨ, ਇਹ ਬਿਨਾਂ ਮੰਗਿਆ ਹੀ ਸਾਨੂੰ ਸਭ ਕੁਛ ਮਿਲਿਆ ਹੋਇਆ ਨਾ। ਅਤੇ ਬਾਕੀ ਜਦੋਂ ਕੋਈ ਬੱਚਾ ਛੋਟਾ ਹੁੰਦਾ ਹੈ, ਉਹ ਕੁਛ ਮੰਗ ਤੇ ਸਕਦਾ ਨਹੀਂ, ਬੋਲ ਵੀ ਨਹੀਂ ਸਕਦਾ, ਮੰਗਣਾ ਕੀ ਹੈ? ਅਤੇ ਉਹਨੂੰ ਵੀ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਭਾਵੇਂ ਮਾਤਾ ਪਿਤਾ ਦੇ ਹੀ ਰਾਹੀਂ ਉਹਨੂੰ ਸਭ ਕੁਛ ਮਿਲਦਾ। ਕੱਪੜੇ ਵੀ ਮਿਲਦੇ ਨੇ, ਖੁਰਾਕ ਵੀ ਮਿਲਦੀ ਹੈ, ਦੁੱਧ ਵੀ ਮਿਲਦਾ ਹੈ, ਹੋਰ ਵੀ ਸੁੱਖ ਸਹੂਲਤਾਂ ਸਾਰੀਆਂ ਉਸਨੂੰ ਮਿਲਦੀਆਂ ਨੇ। ਉਹ ਅਣਮੰਗਿਆ ਦਾਨ ਹੈ, ਬੱਚਾ ਕਿਹੜਾ ਮੰਗ ਸਕਦਾ, ਪਰ ਅਸੀਂ ਉਹਨੂੰ ਸਾਰਾ ਕੁਛ ਦਿੰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਭਾਈ ਆਪਣੇ ਭਗਤਾਂ ਨੂੰ, ਮਹਾਂਪੁਰਖਾਂ ਨੂੰ, ਚਾਹੇ ਉਹ ਮੰਗਣ ਚਾਹੇ ਨਾ ਮੰਗਣ, ਅਤੇ ਉਹ ਬਿਨਾਂ ਮੰਗਿਆਂ ਤੋਂ ਵੀ ਉਹਨਾਂ ਨੂੰ ਦਾਨ ਦਿੰਦਾ। ਅਤੇ ਇੱਕ ਐਸਾ ਵੀ ਦਾਨ ਹੈ ਜਿਸ ਨੂੰ ਪ੍ਰਾਪਤ ਕਰਕੇ ਮੰਗਣ ਦੀ ਭੁੱਖ ਵੀ ਖਤਮ ਹੋ ਜਾਂਦੀ ਹੈ। ਵਿਣ ਤਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਹ ਹੈ ਨਾਮ ਦਾ ਦਾਨ, ਅਣਮੰਗਿਆ ਦਾਨ ਦੇਵਣਾ। ਉਹ ਵਾਹਿਗੁਰੂ ਉਹ ਦਾਨ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ, ਉਹ ਅਣਮੰਗਿਆ ਦਾਨ ਨਾਮ ਦਾ ਵੀ ਦੇਣ ਵਾਲਾ ਹੈ ਵਾਹਿਗੁਰੂ। ਕਹੋ ਨਾਨਕ ਸੱਚ ਸੰਭਾਲ ਜੀਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਦੁਨੀਆਂ ਦੇ ਲੋਕੋ, ਵੀ ਉਹ ਸਤਿਸ੍ਰੂ ਵਾਹਿਗੁਰੂ ਨੂੰ ਹਮੇਸ਼ਾ ਲਈ ਯਾਦ ਕਰੋ, ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰੋ, ਹਰ ਵੇਲੇ ਉਸਦਾ ਸ਼ੁਕਰਾਨਾ ਕਰੋ। ਹੁਣ ਵੇਖ ਲਓ, ਜੇ ਕੋਈ ਮਨੁੱਖ ਕੋਈ ਮਾੜੀ ਮੋਟੀ ਸਾਡੀ ਕੋਈ ਹੈਲਪ ਕਰ ਦੇਵੇ, ਕੋਈ ਮਾੜੀ ਮੋਟੀ ਕੋਈ ਚੀਜ਼ ਸਾਨੂੰ ਦੇ ਦੇਵੇ, ਤਾਂ ਆਪਾਂ ਉਸਦਾ ਧੰਨਵਾਦ ਕਰਦੇ ਹਾਂ, ਥੈਂਕ ਯੂ ਕਹਿੰਦੇ ਹਾਂ। ਪਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਅਣਮੰਗਿਆ ਸਾਨੂੰ ਦਾਨ ਦਿੱਤਾ ਹੈ, ਇੰਨਾ ਦਾਨ ਦਿੱਤਾ, ਮੰਗਣ ਦੀ ਲੋੜ ਵੀ ਨਹੀਂ ਛੱਡੀ, ਅਤੇ ਉਹਦਾ ਵੀ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਕਹੋ ਨਾਨਕ ਸੱਚ ਸੰਭਾਲ ਜੀਓ। ਇਸੇ ਲਈ ਮਹਾਂਪੁਰਖ ਕਹਿੰਦੇ ਸਨ ਵੀ ਜੇ ਆਪਾਂ ਕਿਸੇ ਆਦਮੀ ਕੋਲੋਂ ਮੁੱਲ ਵੀ ਚੀਜ਼ ਲੈਂਦੇ ਹਾਂ ਤਾਂ ਵੀ ਉਸਦਾ ਧੰਨਵਾਦ ਕਰਦੇ ਹਾਂ, ਪਰ ਜਿਸ ਦਾਤੇ ਨੇ ਸਾਨੂੰ ਸਾਰਾ ਕੁਛ ਹੀ ਫਰੀ ਦਿੱਤਾ ਹੈ, ਅਣਮੰਗਿਆ ਦਿੱਤਾ ਹੈ, ਅਤੇ ਉਹਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ, ਪਰ ਅਸੀਂ ਉਸਦਾ ਸ਼ੁਕਰਾਨਾ ਨਹੀਂ ਕਰਦੇ। ਦੁਨੀਆਂ ਦਾ ਆਦਮੀ ਕੋਈ ਸਾਡੀ ਮਦਦ ਕਰੇ, ਉਹਦਾ ਤਾਂ ਅਹਿਸਾਨ ਅਸੀਂ ਕਦੀ ਭੁੱਲਦੇ ਨਹੀਂ, ਅਤੇ ਜਿਸ ਅਕਾਲ ਪੁਰਖ ਨੇ ਸਾਨੂੰ ਇੰਨਾ ਦਾਨ ਦਿੱਤਾ ਹੋਇਆ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਉਹਦਾ ਦਿੱਤਾ ਦਾਨ ਕਦੇ ਮੁੱਕਦਾ ਵੀ ਨਹੀਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ, ਪਰ ਅਸੀਂ ਉਸਦਾ ਸ਼ੁਕਰਾਨਾ ਨਹੀਂ ਕਰਦੇ। ਅਤੇ ਸਤਿਗੁਰੂ ਕਹਿੰਦੇ ਭਾਈ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ। ਠੀਕ ਹੈ, ਵਾਹਿਗੁਰੂ ਦੇ ਦਿੱਤੇ ਦਾਨ ਦਾ ਅਸੀਂ ਕੋਈ ਅਵਜਾਨਾ ਤਾਂ ਨਹੀਂ ਦੇ ਸਕਦੇ। ਪਹਿਲੀ ਗੱਲ, ਸਾਡੇ ਕੋਲ ਆਪਣਾ ਹੈ ਵੀ ਕੀ ਜੋ ਉਸਨੂੰ ਅਸੀਂ ਦੇ ਸਕੀਏ। ਸਤਿਗੁਰੂ ਤਾਂ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸਾਡਾ ਆਪਣਾ ਤਾਂ ਕੁਝ ਹੈ ਨਹੀਂ, ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਨੇ। ਪਰ ਉਹਦੇ ਕੋਲੋਂ ਸਭ ਕੁਛ ਲੈ ਕੇ ਅਤੇ ਅਸੀਂ ਦਸਵੰਧ ਵੀ ਨਹੀਂ ਉਹਨੂੰ ਦੇ ਸਕਦੇ, ਅਸੀਂ ਉਸਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਅਤੇ ਅਸੀਂ ਉਹਦਾ ਧੰਨਵਾਦ ਵੀ ਨਹੀਂ ਕਰ ਸਕਦੇ। ਇਸ ਤੋਂ ਵੱਡੀ ਹੋਰ ਅਕਿਰਤ ਘੰਟਾ ਸਾਡੀ ਕੀ ਹੋ ਸਕਦੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਅਣਮੰਗਿਆ ਦਾਨ ਦੇਣ ਵਾਲਾ ਦਾਤਾ ਹੈ, ਅਤੇ ਉਹਨੂੰ ਹਮੇਸ਼ਾ ਲਈ ਸੱਚ ਸਰੂਪ ਨੂੰ ਯਾਦ ਕਰਨਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਇੱਥੇ ਹੁਣ ਕਥਾ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੇਰੀਆਂ ਸਦਾ ਸਦਾ ਚੰਗੀਆਂ, ਮੈਂ ਰਾਤ ਦੇਹੈ ਵਡਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।